ओंकार सतनाम कर्ता पुरुष निर्भो निर्वैर अकालमवृत अजोनिशैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सत्संग जीओ फतेह प्रवान करने वाहिगुरु जी का खालसा वाहिगुरु जी की फतेह। धर गुण नानक देव जी महाराज का एक बोल है ते हैरान कुन और इत्थे बैठदिआं ओही बोल सामने आया है ओदी तशरीह मैं थोड़े सामने चंद मिनट रखण लगा। नानक मूरख एक तो अवर भला संसार मंदा जाने आप को हैरानगी है। मूरख दे अर्थ ने मूर्छत बेहोश अचेत। संस्कृत दा शब्द है मूर्छत बेहोश। उहदा प्राकृत हिंदी पंजाबी रूप है मूरख। वास्तविक संस्कृत का शब्द है मूर्छत जो बेहोश। मनुख दे कोल जिहड़ा होश है ये पदार्थ दे प्रति ते है परमात्मा दे प्रति बेहोश है। मनुख दे कोल जिहड़ा होश है परिवार दे प्रति ते है निरंकार दे प्रति बेहोश है। मनुख धन दे प्रति ते होश रखदा है धर्म दे प्रति बिल्कुल बेहोश। इसनू इंज भी कहिंदे ने मनुख दे होश नू अधरंग होया होया है लकवा होया है। जिस शरीर नू अधरंग हो जाए अर्ध अंग भई एक लत काम कर दी एक नहीं अधरंग अर्ध अंग एक हाथ काम करदा दूजा नहीं एक अख दे ते वेखण दी पूरी शक्ति है एक च नहीं। चूंकि जबान है एक ते फिर अद्धा भाग काम करदा अद्धा नहीं तो लड़खड़ांदी है शुद्ध वचन नहीं निकलदा। अधरंग शरीर नू अधरंग हो जाए शरीर अद्धा काम करदा है अद्धा नहीं। मनुख दे होश नू अधरंग है ये धन दे प्रति होश दे चाहे धर्म दे प्रति बेहोश है। उक्की समझ नहीं बेहोश बंदे नू कुछ नहीं ना पता होंदा धर्म दा कख भी पता नहीं की होया। मनुख मंदिर मस्जिद गुरुद्वारे आउंदा है अवतारां दे दिहाड़े मनांदा है पर ये सब कुछ बेहोशी जी चलदा मूर्छती च होके चलदा। इस संसार दे प्रति ते थोड़ा होश रखदा है निरंकार दे प्रति बिल्कुल बेहोश बिल्कुल बेहोश। ये परिवार दे प्रति थोड़ा जिहा होश रखदा है ये करतार दे प्रति बिल्कुल बेहोश। पदार्थां दे प्रति इसनों थोड़ा जिहा होश है ਇਹ ਸੋਨਾ ਹੈ, ਇਹ ਚਾਂਦੀ ਹੈ, ਇਹ ਪਿੱਤਲ ਹੈ, ਇਹ ਤਾਂਬਾ ਹੈ, ਇਹ ਲੋਹਾ ਹੈ, ਇਹ ਫਲਾਣਾ ਫੁੱਲ ਹੈ, ਇਹ ਫਲਾਣਾ ਫਲ ਹੈ, ਇਹਨੂੰ ਸਮਝ ਹੈ। ਫਲਾਂ ਦੀ ਸਮਝ ਹੈ, ਫੁੱਲਾਂ ਦੀ ਸਮਝ ਹੈ, ਸਾਗ ਸਬਜ਼ੀ ਦੀ ਸਮਝ ਹੈ, ਬੇਸ਼ਤਰ ਪਦਾਰਥਾਂ ਦੀ ਇਹਨੂੰ ਸਮਝ ਹੈ, ਪਰਮਾਤਮਾ ਦੀ ਨੇ। ਪਦਾਰਥਾਂ ਦੇ ਪ੍ਰਤੀ ਹੋਸ਼ ਰੱਖਦਾ ਹੈ, ਪਰਮਾਤਮਾ ਦੇ ਪ੍ਰਤੀ ਬਿਲਕੁਲ ਬੇਹੋਸ਼। ਅਤੇ ਜੇ ਬੇਹੋਸ਼ ਨੂੰ ਸੁਚੇਤ ਕਰਨਾ ਹੋਵੇ, ਪੁਰਾਣਾ ਤਰੀਕਾ ਇਹ ਹੁੰਦਾ ਸੀ, ਪਾਣੀ ਦੇ ਛਿੱਟੇ ਮਾਰੋ, ਇਹਨੂੰ ਪਾਣੀ ਪਿਲਾਓ। ਇਹ ਜਿਹੜਾ ਗੁਰਬਾਣੀ ਦਾ ਕੀਰਤਨ ਹੈ, ਗੁਰਬਾਣੀ ਦੀ ਕਥਾ ਹੈ, ਦਰਅਸਲ ਮਨੁੱਖ ਦੀ ਬੇਹੋਸ਼ੀ ਨੂੰ ਤੋੜਨ ਵਾਸਤੇ ਹੋਰ ਕੁਛ ਵੀ ਨਹੀਂ। ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਏ। ਬੇਹੋਸ਼ ਸੋਇਆ ਹੋਇਆ ਬੇਹੋਸ਼, ਜਦ ਕੁਛ ਪਤਾ ਹੀ ਨਹੀਂ, ਕੁਛ ਵੀ ਪਤਾ ਨਹੀਂ। ਇੱਕ ਨਵਾਂ ਜਨਮਿਆ ਬੱਚਾ ਹੁੰਦਾ ਹੈ ਨਾ, ਮਾਂ ਦੀ ਗੋਦ 'ਚ ਆਉਂਦਾ ਹੈ, ਪਰ ਉਹਨੂੰ ਕੁਛ ਵੀ ਨਹੀਂ ਪਤਾ ਹੈ ਮੇਰੀ ਮਾਂ, ਕੁਛ ਵੀ ਨਹੀਂ, ਬੇਹੋਸ਼। ਪਿਓ ਉਸਨੂੰ ਖਿਡਾ ਰਿਹਾ, ਪਰ ਉਹਨੂੰ ਕੋਈ ਪਤਾ ਨਹੀਂ ਇਹ ਮੇਰਾ ਪਿਤਾ, ਇਹ ਮੇਰੀ ਭੈਣ ਹੈ, ਇਹ ਮੇਰਾ ਭਰਾ ਹੈ, ਕੁਛ ਵੀ ਨਹੀਂ ਪਤਾ, ਬੇਹੋਸ਼ ਹੈ, ਅਚੇਤ ਹੈ। ਇਹ ਅਚੇਤਪਣਾ ਸਮੇਂ ਦੇ ਨਾਲ ਇੱਕ ਦਿਨ ਟੁੱਟ ਜਾਂਦਾ, ਇਹਨੂੰ ਸਮਝ ਆ ਜਾਂਦੀ ਇਹ ਮੇਰੀ ਮਾਂ ਹੈ, ਇਹ ਮੇਰਾ ਪਿਤਾ ਹੈ, ਇਹ ਮੇਰੀ ਭੈਣ ਹੈ, ਇਹ ਮੇਰਾ ਭਰਾ ਹੈ। ਲੇਕਿਨ ਪਰਮਾਤਮਾ ਦੇ ਪ੍ਰਤੀ ਜਨਮ ਤੋਂ ਲੈ ਕੇ ਮਰਨ ਤੱਕ ਮੂਰਖ ਦਾ ਮੂਰਖ ਹੀ ਰਹਿੰਦਾ, ਅਛੇ ਮੂਰਛ, ਕਦੀ ਸੁਚੇਤ ਨਹੀਂ ਹੁੰਦਾ। ਪਰਿਵਾਰ ਦੇ ਪ੍ਰਤੀ ਸੁਚੇਤ ਹੋ ਜਾਂਦਾ, ਪਦਾਰਥਾਂ ਦੇ ਪ੍ਰਤੀ ਸੁਚੇਤ ਹੋ ਜਾਂਦਾ, ਆਪੇ ਹੀ ਹੋ ਜਾਂਦਾ, ਕਥਾ ਕਹਾਣੀਆਂ ਸੁਣਨ ਦੀ ਲੋੜ ਨਹੀਂ। ਬਿਨਾਂ ਕਥਾ ਕਹਾਣੀਆਂ ਤੋਂ, ਬਿਨਾਂ ਕੀਰਤਨ ਤੋਂ ਪਰਿਵਾਰ ਦੇ ਪ੍ਰਤੀ ਸੁਚੇਤ ਹੋ ਜਾਂਦਾ, ਪਦਾਰਥਾਂ ਦੇ ਪ੍ਰਤੀ ਸੁਚੇਤ ਹੋ ਜਾਂਦਾ, ਸੰਸਾਰ ਦੇ ਪ੍ਰਤੀ ਸੁਚੇਤ ਹੋ ਜਾਂਦਾ। ਨਿਰੰਕਾਰ ਦੇ ਪ੍ਰਤੀ ਸੁਚੇਤ ਹੋਣ ਵਾਸਤੇ ਕਥਾ ਹੈ, ਕੀਰਤਨ ਹੈ, ਗੁਰਪੁਰਬ ਮਨਾਉਣੇ ਨੇ, ਹੋਰ ਬਹੁਤ ਸਾਰਾ ਅਡੰਬਰ ਹੈ। ਪਰ ਜੈਸੇ ਜਨਮ ਤੋਂ ਲੈ ਕੇ ਮਰਨ ਤੱਕ ਦੇਖਿਆ ਗਿਆ ਅਚੇਤ, ਬੇਹੋਸ਼, ਮੂਰਛਾ ਟੁੱਟਦੀ ਨਹੀਂ। ਫਿਰ ਵਿਦਵਾਨਾਂ ਨੇ ਮੂਰਖ ਦੇ ਕੁਝ ਲੱਛਣ ਬਿਆਨ ਕੀਤੇ ਨੇ, ਉਹ ਮੈਂ ਤੁਹਾਡੇ ਸਾਹਮਣੇ ਰੱਖਾਂ। ਪਰ ਉਸ ਤੋਂ ਪਹਿਲੇ ਯਾਦ ਆ ਗਈ ਘਟਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਕਵੀਆਂ ਨੂੰ ਇੱਕ ਸਮੱਸਿਆ ਦਿੱਤੀ, ਬਈ ਦੋ ਪੰਕਤੀਆਂ 'ਚ ਮੈਨੂੰ ਦੱਸੋ, ਸਿਰਫ ਦੋ ਪੰਕਤੀਆਂ, ਔਰ ਹੁਣੇ ਹੀ ਬਣਾਓ, ਪੁਰਾਣੀਆਂ ਨਹੀਂ। ਸਮੱਸਿਆ ਕੀ? ਦੋ ਪੰਕਤੀਆਂ 'ਚ ਦੱਸੋ ਮੂਰਖ ਕੌਣ ਹੈ, ਦੋ ਪੰਕਤੀਆਂ। ਬੜੇ ਬੜੇ ਕਵੀ, ਉਰਦੂ ਦੇ ਕਵੀ, ਫਾਰਸੀ ਦੇ ਕਵੀ, ਸੰਸਕ੍ਰਿਤ ਦੇ ਕਵੀ, ਬ੍ਰਿਜ ਔਰ ਪੰਜਾਬੀ ਦੇ ਕਵੀ, 52 ਕਵੀਆਂ ਦੇ 'ਚ ਤਰ੍ਹਾਂ ਤਰ੍ਹਾਂ ਦੇ ਕਵੀ, ਇਹਨਾਂ ਦੇ 'ਚ ਪਰਸ਼ੀਅਨ ਦੇ ਕਵੀ ਭਾਈ ਨੰਦ ਲਾਲ, ਦੋ ਪੰਕਤੀਆਂ 'ਚ ਦੱਸੋ ਮੂਰਖ ਕੌਣ ਹੈ, ਕਿਹਨੂੰ ਆਖੀਏ ਮੂਰਖ? ਕਹਿੰਦੇ ਨੇ ਕਿਸੇ ਨੇ ਕੁਛ ਦੱਸਿਆ, ਕਿਸੇ ਨੇ ਕੁਛ ਦੱਸਿਆ। ਮੈਂ ਮੂਰਖ ਬਾਰੇ ਬਹੁਤ ਸਾਰੇ ਮਹਾਂਪੁਰਸ਼ਾਂ ਦੇ ਬੋਲ ਪੜ੍ਹੇ ਨੇ, ਉਹ ਆਪਣੀ ਆਪਣੀ ਰਾਏ ਨਾਲ ਦੱਸਦੇ ਨੇ। ਸ਼ੇਖ ਸਾਦੀ ਵੀ ਦੱਸਦਾ, ਉਹ ਕਹਿੰਦਾ ਦੋ ਚੀਜ਼ ਅਕਲ ਤੀਰਾ ਅਸਤ ਦਮ ਫਰੋ ਬਸਤਨ, ਕਹਿੰਦਾ ਦੋ ਗੱਲਾਂ ਮੂਰਖਤਾ ਦੀਆਂ ਨਿਸ਼ਾਨੀਆਂ ਨੇ, ਅਕਲ ਦੇ ਹਲਕੇਪਣ ਦੀ ਪਹਿਚਾਣ ਹੈ। ਦੋ ਚੀਜ਼ ਤੀਰਾ ਅਕਲ ਅਸਤ ਦਮ ਫਰੋ ਬਸਤਨ ਗੁਪਤਮ ਬਵਕਤ ਖਮੋਸ਼ੀ ਬਵਕਤ ਖਮੋਸ਼ੀ ਗੁਪਤਨ, ਬੋਲਣ ਦੇ ਵਕਤ ਚੁੱਪ ਕਰ ਜਾਣਾ ਅਤੇ ਚੁੱਪ ਰਹਿਣ ਦੇ ਵਕਤ ਬੋਲ ਪੈਣਾ ਬੇਬਾਕ ਹੋ ਕੇ। ਸ਼ੇਖ ਸਾਦੀ ਕਹਿੰਦੇ ਨੇ ਦੋਵੇਂ ਗੱਲਾਂ ਮੂਰਖਤਾ ਦੀ ਨਿਸ਼ਾਨੀ, ਬਿਨਾਂ ਮਾਹੌਲ ਦੇਖੇ ਬੋਲਣਾ बेवजह बोलना, जिथे चुप करना सी बोल पे, ते जिथे बोलना सी चुप कर गए, फिर माहौल नू भी नहीं देखिया ते बोली जा रहे है। जिवें विआह शादी दा घर होवे ते उत्थे मौत दे किसे छेड़ बैठे, अगला इस नू अपशगन मनाण लग पैंदा है, भई हद हो गई, साडे घर विआह शादी हो रही है, ये मौत दे किसे सुनाण लग पे, ते घर दे च अर्थी उठ रही होवे, ते सारा घर गमगीन होवे, ते बंदा उत्थे विआह दे सोले पड़न लग पवे, खुशी दे गीत गाण लग पवे, फिर लोकी उन्हों मूर्ख कहिंदे ने, इन्हों मौका महल वेखना नहीं आउंदा, की बोलना चाहिदा सी, किथे की नहीं बोलना चाहिदा सी, कुछ नहीं पता। दूसरा, जिथे चुप रहना चाहिदा सी बोल पिया, जिथे बोलना चाहिदा सी चुप रह गया। शिख सादी ने कुछ गल्लां मूर्खता दी निशानियां दसियां ने, इन्हां 52 कवियां ने जो मूर्खता दे लक्षण दसे ने, कवि संतोख सिंह जी ने लिखे ने, पर मैं मुख्तसर ही अर्ज करना। सतगुरु दी खुशी, सतगुरु दी मौज सी गुरु गोबिंद सिंह जी महाराज दी। अज मैनू मूर्ख दे लक्षण दसो, और दो पंक्तियां च मूर्ख किस नूं कहिंदे ने। मैं फिर अर्ज करां, संस्कृत दा शब्द है मूर्छत, बेहोश। उसदा ही पंजाबी प्राकृत हिंदी रूप है मूर्ख, मूर्ख, मूर्छत, बेहोश, अचेत। धन गुरु गोबिंद सिंह जी महाराज ने उन्हां 52 कवियां दे चों नंद लाल नूं ही पसंद किया। नंद लाल ने जो मूर्खता दे लक्षण दसे ने, ध्यान नाल सुनना, भाई साहब भाई नंद लाल। हर चे गाफल शुद्ध अजना दां बवद, गर गदा बाशद व गर सुल्तां बवद। दो पंक्तियां, गर गदा बाशद व गर सुल्तां बवद। गदा गर कहने ने भिखारी, गरीब भिखारी, सुल्तान बादशाह। भाई साहब कहिंदे ने भावें गरीब है ते भावें अमीर है, भावें भिखारी है ते भावें बादशाह है, जिहड़ा ईश्वर नूं याद नहीं करदा मूर्ख है, मूर्ख, मूर्ख। प्रभु दा सिमरन नहीं करदा मूर्ख है। हर चे गाफल शुद्ध अजना दां बवद, गर गदा बाशद व गर सुल्तान बवद। की होया सुल्तान है बादशाह, ते की होया भिखारी है। अगर प्रभु दा चिंतन नहीं करदा ते दोवें ही मूर्ख ने, महामूर्ख। गुरु नानक देव जी महाराज भी दसदे ने मूर्ख दे लक्षण। महाराज कहते मूर्ख नहीं, मूर्खां दा सरदार, मूर्खां सिर मूर्ख है जे मन्ने नाही नाम। जी प्रभु नूं मनदा नहीं ते महाराज कहिंदे निरा मूर्ख नहीं, मूर्खां दा चौधरी है, मूर्खां दा सरदार। मन धन नूं मन लैंदा है, मन परिवार नूं मन लैंदा है, मन पदारत नूं मन लैंदा है, मन रिश्तेदारी नूं मन लैंदा है, मन बहुत सारे साजो समान नूं मन लैंदा है, मन केवल परमात्मा नूं ही नहीं मनदा, नहीं मनदा। जो खादा जांदा उहदा जिहड़ा भाग शरीर दे च रह जांदा है, उह खून आउंदा है। जो मन मन लैंदा है, उह मने होया मन दे विच आउंदा है, मन चो बाहर नहीं आउंदा, मन दे विच आउंदा है। जो मैं मनिया नहीं, उह मेरे मन दे च नहीं है। जो मैं खादा नहीं, उहदा सूक्ष्म भाग खून मेरे तन दे च नहीं है। जो मैं मनिया नहीं, ओ मेरे मन विच नहीं है। तो मन विच पुत्र है, मन विच स्त्री है, मन विच पति है, मन विच माँ बाप भी हैं, मन विच धन संपदा भी है, मन विच तरह तरह के पदार्थ भी ने, मन विच परमात्मा कोई नहीं, मन ने मनिया ही नहीं। तुसी आखोगे साडे मन ने मनिया, ताई ते गुरुद्वारे आया, नहीं। ਇਸ ਨੂੰ ਗੁਰੂ ਅਰਜਨ ਦੇਵ ਜੀ ਨਹੀਂ ਮੰਨਦੇ ਵੀ ਹੱਦ ਹੋ ਗਈ, ਸਮਾਂ ਕੱਢਿਆ, ਵਕਤ ਕੱਢਿਆ ਬਾਕੀ ਕੰਮਾਂ ਤੋਂ, ਗੁਰਦੁਆਰੇ ਆਇਆ ਪ੍ਰਭੂ ਦੀ ਕਥਾ ਸੁਣਨ ਵਾਸਤੇ, ਕੀਰਤਨ ਸੁਣਨ ਵਾਸਤੇ, ਮੰਨਦਾ ਤਾਂ ਹੀ ਤਾਂ ਆਇਆ। ਮਹਾਰਾਜ ਕਹਿੰਦੇ ਨੇ ਮਨ ਮੰਨਦਾ ਨਹੀਂ, ਮਨ ਮੰਗਦਾ। ਮੰਗਣ ਦਾ ਸੰਬੰਧ, ਮੰਨਣ ਦਾ ਸੰਬੰਧ ਨਹੀਂ। ਚਲੋ ਗੁਰੂ ਕੋਲ ਜਾਂਦੇ ਹਾਂ, ਸ਼ਾਇਦ ਉਹ ਮੰਗ ਪੂਰੀ ਹੋ ਜਾਏ, ਉਹ ਮੰਗ ਪੂਰੀ ਹੋ ਜਾਏ। ਮਨੁੱਖ ਨੂੰ ਮੰਦਿਰ, ਮਸਜਿਦ, ਗੁਰਦੁਆਰੇ ਜੇ ਲੈ ਜਾਂਦੀ ਹੈ ਆਪਣੀ ਮੰਗ, ਪਰਮਾਤਮਾ ਦੀ ਮਨੌਤ ਨਹੀਂ। ਮਨੁੱਖ ਪਾਠ ਕਰਦਾ, ਪੂਜਾ ਕਰਦਾ, ਇਹ ਸਭ ਕੁਝ ਕਰਾਉਂਦੀ ਹੈ ਆਪਣੀ ਮੰਗ, ਪਰਮਾਤਮਾ ਨੂੰ ਮੰਨਦਾ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਆਣਾ ਹੈ, ਮੰਮਾ ਮੰਗ ਨਹਾਰ ਇਆਣਾ। ਸਿਆਣੀ ਮਾਂ ਆਉਂਦੀ ਹੈ ਉਹ ਜਿਹਨੂੰ ਪਤਾ ਹੁੰਦਾ ਹੁਣ ਬੱਚੇ ਦੀ ਕੀ ਲੋੜ ਹੈ ਅਤੇ ਮੈਂ ਬੱਚੇ ਨੂੰ ਕੀ ਦੇਣਾ। ਮਨੋਚਿੰਤਕ ਵੀ ਕਹਿੰਦੇ ਨੇ ਜਿਸ ਬੱਚੇ ਨੂੰ ਕੁਝ ਲੋੜ ਹੈ ਅਤੇ ਮੰਗ ਰਿਹਾ, ਮਾਂ ਇਹਦੀ ਸਿਆਣੀ ਨਹੀਂ ਹੈ। ਸਿਆਣੀ ਮਾਂ ਨੂੰ ਪਤਾ ਹੁੰਦਾ ਹੁਣ ਬੱਚੇ ਦੀ ਕੀ ਲੋੜ ਹੈ, ਛੋਟੇ ਬੱਚੇ ਦੀ ਕੀ ਲੋੜ ਹੈ, ਜ਼ਰਾ ਵੱਡੇ ਦੀ ਕੀ ਲੋੜ ਹੈ, ਹੋਰ ਵੱਡੇ ਦੀ ਕੀ ਲੋੜ ਹੈ, ਇਹਦੀ ਸਿਆਣਪ ਹੈ। ਅਤੇ ਇਤਨੀ ਸਿਆਣਪ ਵੀ ਜੋ ਹੈ ਪਰਮਾਤਮਾ ਕੋਲ ਨਹੀਂ ਹੈ ਕਿ ਸਾਡੀ ਲੋੜ ਕੀ ਹੈ। ਕਦੀ ਕਦੀ ਸਾਡੀ ਲੋੜ ਦੁੱਖ ਵੀ ਆਉਂਦੀ ਹੈ, ਉਹਨੂੰ ਪਤਾ ਹੁੰਦਾ ਹੈ ਦੁੱਖ ਤੋਂ ਬਿਨਾਂ ਇਹ ਸੁਚੇਤ ਨਹੀਂ ਹੋਵੇਗਾ। ਧਿਆਨ ਨਾਲ ਸੁਣੋਗੇ, ਜੋ ਕੁਝ ਮੇਰੀ ਝੋਲੀ 'ਚ ਪੈ ਗਿਆ ਮੇਰੀ ਲੋੜ ਸੀ, ਦੁੱਖ ਪੈ ਗਿਆ ਇਹ ਮੇਰੀ ਲੋੜ ਸੀ, ਇਸ ਤੋਂ ਬਿਨਾਂ ਮੇਰੀ ਬੇਹੋਸ਼ੀ ਟੁੱਟਣੀ ਨਹੀਂ ਸੀ। ਸੁੱਖ ਮਿਲਿਆ ਮੇਰੀ ਲੋੜ ਸੀ ਇਹ ਵੀ, ਪਰ ਦੁੱਖ ਮਿਲਿਆ ਇਹ ਮੇਰੀ ਲੋੜ ਸੀ। ਪ੍ਰਭੂ ਲੋੜ ਦੇ ਮੁਤਾਬਕ ਝੋਲੀ ਦੇ 'ਚ ਪਾਉਂਦਾ, ਬਿਨਾਂ ਥਾਪ ਦਿੱਤਿਆਂ ਜ਼ੋਰ ਦੀ ਤਬਲਾ ਨਹੀਂ ਬੋਲਦਾ, ਢੋਲਕ ਨਹੀਂ ਬੋਲਦੇ। ਬਿਨਾਂ ਦੁੱਖ ਦੀ ਚੋੜ ਦੇ ਮਨੁੱਖ ਦੀ ਜ਼ਬਾਨ 'ਚੋਂ ਵੀ ਵਾਹਿਗੁਰੂ ਨਹੀਂ ਨਿਕਲਦਾ, ਨਹੀਂ ਨਿਕਲਦਾ। ਇਹ ਵੀ ਮੈਂ ਅਰਜ਼ ਕਰਾਂ, ਜ਼ਿੰਦਗੀ ਦਾ ਸਾਜ਼ ਵੀ ਉਦੋਂ ਹੀ ਰੱਬੀ ਗੀਤ ਅਲਾਪਦਾ ਹੈ ਜਦ ਕੋਈ ਚੋਟ ਲੱਗੇ। ਤੰਤੀ ਸਾਜ਼ ਨੂੰ ਜ਼ਰਬ ਨਾ ਪਹੁੰਚਾਈਏ, ਸਿਤਾਰ ਵੀ ਨਹੀਂ ਬੋਲਦੀ, ਰਬਾਬ ਵੀ ਨਹੀਂ ਬੋਲਦਾ। ਸਾਰੇ ਤੰਤੀ ਸਾਜ਼ ਚੋਟ ਪਹੁੰਚਾਈਏ ਤਾਂ ਬੋਲਦੇ ਨੇ। ਧਿਆਨ ਨਾਲ ਸੁਣਨਾ, 90% ਮਨੁੱਖ ਰੱਬ ਦਾ ਨਾਂ ਜਪਦੇ ਨੇ ਦੁੱਖ ਦੀ ਚੋਟ ਕਰਦੇ। ਇਹ ਵੀ ਮੈਂ ਉਂਝ ਦੁੱਖ ਦੀ ਜ਼ਰਬ ਪਹੁੰਚਦੀ ਹੈ, ਚੋਟ ਲੱਗਦੀ ਹੈ, ਜ਼ਬਾਨ 'ਚੋਂ ਵਾਹਿਗੁਰੂ ਨਿਕਲਦਾ, ਵਾਹਿਗੁਰੂ ਨਿਕਲਦਾ। ਇੱਕ ਉਰਦੂ ਦਾ ਸ਼ਾਇਰ ਤੇ ਕਹਿੰਦਾ, ਰੱਬ ਜਦ ਵੰਡ ਕਰਨ ਲੱਗਾ ਨਾ, ਦੇਣ ਲੱਗਾ ਹਰ ਇੱਕ ਨੂੰ, ਕਹਿੰਦਾ ਨਿਰਾਲੀ ਵੰਡ ਹੈ ਉਹਦੀ, ਕੁਦਰਤ ਕੀ ਆ ਹਰ ਇੱਕ ਕੋ, ਅਕਸਾਮ ਅਜ਼ਲ ਸੇ